ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਣ ਤੋ ਤਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਣ ਤੋ ਜਸ ਗਾਵੈ ਜੀਓ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਘੁਮਾਈ ਇਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੇ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹੇ ਹਰ ਦੋ ਆਲਮ ਸਾਹਿਬੇ ਕੁਮਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਪੜਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਅੰਮ੍ਰਿਤ ਵੇਲੇ ਤੋਂ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਜੋ ਮੇਰੇ ਪਾਤਸ਼ਾਹ ਜੀ ਨੇ ਤਰੁੱਠ ਕੇ ਕਿਰਪਾ ਕੀਤੀ ਅੱਜ ਮਹਾਨ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ ਉਸ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਹੈ ਕਿ ਸਤਿਗੁਰੂ ਜੀ ਸਾਨੂੰ ਕੀ ਹੁਕਮ ਬਖਸ਼ਿਸ਼ ਕਰਦੇ ਨੇ ਉਸ 'ਤੇ ਚੱਲਣ ਦਾ ਸਾਨੂੰ ਉੱਦਮ ਅਤੇ ਬਲ ਵੀ ਪਾਤਸ਼ਾਹ ਜੀ ਆਪ ਹੀ ਬਖਸ਼ਿਸ਼ ਕਰਨ। ਆਓ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ ਕਿ ਸਤਿਗੁਰੂ ਜੀ ਨੇ ਅੱਜ ਮੁਬਾਰਕ ਹੁਕਮ ਕੀ ਬਖਸ਼ਿਸ਼ ਕੀਤਾ ਹੈ। ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਾਂ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਬਿਲਾਵਲ ਮਹੱਲਾ ਪੰਜਵਾਂ ਦੋਵੇਂ ਥਾਵ ਰੱਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਸਗਲੇ ਪੂਰੇ ਦੋਵੇਂ ਥਾਵ ਰੱਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਸਗਲੇ ਪੂਰੇ ਰਹਾਓ ਹਰ ਹਰ ਨਾਮ ਜਪਤ ਸੁਖ ਸਹਿਜੇ ਮੱਜਣ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਥਿਤ ਪਾਈ, ਜਨਮ ਮਰਨ ਕੇ ਮਿਟੇ ਬਿਸੂਰੇ। ਪ੍ਰਮ ਪੈ ਤਰੇ ਛੁੱਟੇ ਪੈ ਜਮ ਕੇ, ਘਟ ਘਟ ਏਕ ਰਹਿਆ ਭਰ ਪੂਰੇ। ਨਾਨਕ ਸ਼ਰਨ ਪਰਿਓ ਦੁਖ ਭੰਜਨ, ਅੰਤਰ ਬਾਹਰ ਪੇਖ ਹਜ਼ੂਰੇ। ਬ੍ਰਹਮ ਪੈ ਤਰੇ ਛੁੱਟੇ ਪੈ ਜਮ ਕੇ, ਘਟ ਘਟ ਏਕ ਰਹਿਆ ਭਰ ਪੂਰੇ। ਨਾਨਕ ਸ਼ਰਨ ਪਰਿਓ ਦੁਖ ਭੰਜਨ, ਅੰਤਰ ਬਾਹਰ ਪੇਖ ਹਜ਼ੂਰੇ। ਗੁਰੂ ਸਵਾਰੀ ਸਾਧ ਸੰਗਤ, ਇੱਕ ਵਾਰੀ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਅੱਜ ਦਾ ਇਹ ਮੁਬਾਰਕ ਹੁਕਮਨਾਮਾ ਬਿਲਾਵਲ ਰਾਗ ਅੰਦਰ ਪੰਚਮ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਪੈ ਕਰਦੇ ਨੇ। ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 825 ਔਰ 26 ਤੇ ਇਸ ਬਾਇਮਾਨ ਹੈ। ਇਸ ਮੁਬਾਰਕ ਹੁਕਮਨਾਮੇ ਦੀ ਜੋ ਰਹਾਓ ਦੀ ਪੰਕਤੀ ਹੈ ਨਾ, ਇਹ ਪੂਰੇ ਸ਼ਬਦ ਦਾ ਮੂਲ ਭਾਵ ਹੈ। ਇਸ ਅੰਦਰ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਦੋਵੇਂ ਥਾਵ ਰੱਖੇ ਗੁਰ ਸੂਰੇ, ਅਲਤ ਪਲਤ ਪਾਰ ਬ੍ਰਹਮ ਸਵਾਰ, ਕਾਰਜ ਹੋਏ ਸਗਲੇ ਪੂਰੇ। ਗੁਰੂ ਸਵਾਰਿਓ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੋ ਥਾਵਾਂ ਦੀ ਗੱਲ ਕਰਦੇ, ਕਿਤੇ ਦੋ ਥਾਵਾਂ ਦਾ ਜ਼ਿਕਰ ਆਉਂਦਾ, ਕਿਤੇ ਆਪਾਂ ਪੜ੍ਹਦੇ ਹਾਂ ਕਿ ਹਲਤ ਪਲਤ, ਕਿਤੇ ਇੱਥੇ ਉੱਥੇ ਰਖਵਾਲਾ ਰੱਬ ਸਤਿਗੁਰ ਦੀਨ ਦਿਆਲ, ਕਿਤੇ ਆਪਾਂ ਇਹ ਪੜ੍ਹਦੇ ਹਾਂ ਕਿ ਲੋਕ ਔਰ ਪਰਲੋਕ, ਲੋਕ ਸੁਖੀਏ ਪਰਲੋਕ ਸੁਹੇਲੇ, ਦੋਵੇਂ ਥਾਵਾਂ। ਭਾਵ ਕੀ ਹੈ ਕਿ ਇਹ ਲੋਕ ਹੈ ਅਤੇ ਅੱਗੇ ਪਰਲੋਕ ਹੈ। ਇੱਕ ਉਹ ਹੈ ਜਿਹੜਾ ਜਨਮ ਤੋਂ ਲੈ ਕੇ ਮਰਨ ਤੱਕ ਦਾ ਥਾਂ ਹੈ, ਉਹਨੂੰ ਲੋਕ ਆਖਦੇ ਨੇ। ਜਿੱਥੇ ਮਰਨ ਤੋਂ ਬਾਅਦ ਫਿਰ ਪਹੁੰਚਣਾ ਅੱਗੇ, ਉਹਨੂੰ ਪਰਲੋਕ ਆਖਦੇ ਨੇ, ਲੋਕ ਪਰਲੋਕ। ਇਸ ਨੂੰ ਪੇਕਾ ਘਰ ਵੀ ਆਖਿਆ ਗਿਆ, ਸੰਸਾਰ ਪੇਕਾ ਘਰ, ਪੇਵਕੜੇ ਬਾਰ ਬਾਰ ਬਾਣੀ ਵਿੱਚ ਆਇਆ, ਔਰ ਸੌਹਰੜੇ ਜਿਹੜਾ ਅੱਗੇ ਪਰਲੋਕ ਹੈ, ਇਹਨੂੰ ਸਹੁਰਾ ਘਰ ਆਖਿਆ ਗਿਆ। ਔਰ ਇਸ ਜਿੰਦ ਨੇ ਇਸ ਸੰਸਾਰ ਨੂੰ ਛੱਡ ਕੇ ਇੱਕ ਦਿਨ ਲੋਕ ਨੂੰ ਛੱਡ ਕੇ ਪਰਲੋਕ ਵਿੱਚ ਜਾਣਾ। ਸਭਣਾ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ, ਕਹਿੰਦੇ ਸਾਰਿਆਂ ਨੂੰ ਜਾਣਾ ਪੈਣਾ ਇਸ ਲੋਕ ਨੂੰ ਛੱਡ ਕੇ ਤੇ ਪਰਲੋਕ ਵਿੱਚ ਸਾਰਿਆਂ ਨੇ ਜਾਣਾ। ਪਰ ਕਹਿੰਦੇ ਨੇ ਕਿ ਕਿਹੜਾ ਢੰਗ ਤਰੀਕਾ ਅਪਣਾਇਆ ਜਾਏ ਵੀ ਇੱਥੇ ਵੀ ਸੁੱਖ ਮਿਲੇ ਤੇ ਅੱਗੇ ਵੀ ਸੁੱਖ, ਇੱਥੇ ਲੋਕ ਵਿੱਚ ਵੀ ਸੁੱਖ ਤੇ ਪਰਲੋਕ ਵੀ ਸਾਡਾ ਸੁਹੇਲਾ ਹੋ ਜਾਏ, ਇਹ ਕਿਹੜਾ ਢੰਗ ਤਰੀਕਾ ਅਪਣਾਇਆ ਜਾਏ। ਇਹਦੇ ਵਾਸਤੇ ਫਿਰ ਕਹਿੰਦੇ ਨੇ ਗੁਰੂ ਦੇ ਨਾਲ ਜੁੜਨਾ ਪੈਂਦਾ। ਗੁਰੂ ਹੀ ਕਿਰਪਾ ਕਰਕੇ ਤੇ ਲੋਕ ਤੇ ਪਰਲੋਕ ਨੂੰ ਸਹੇਲਾ ਕਰ ਸਕਦਾ। ਗੁਰੂ ਕੋਲ ਇੰਨੀ ਸਮਰੱਥਾ ਹੈ, ਗੁਰੂ ਕੋਲ ਇੰਨੀ ਤਾਕਤ ਹੈ, ਉਹ ਦੋਵੇਂ ਥਾਂ ਰੱਖ ਸਕਦਾ। ਪਰ ਕੌਣ ਗੁਰਸੂਰਾ ਹੈ? ਗੁਰੂ ਸੂਰਮਾ। ਅਸੀਂ ਪੜ੍ਹਦੇ ਹਾਂ ਕਿ ਇੱਕ ਤੇ ਉਹ ਸੂਰਮੈ ਕਿ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾਡੇ ਖੇਤ। ਇੱਕ ਉਹ ਵੀ ਸੂਰਮ, ਇੱਕ ਉਹ ਵੀ ਸੂਰਮੈ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਣੇ ਸਕਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ। ਜਿਹਨੂੰ ਪੂਰਾ ਸਤਿਗੁਰੂ ਮਿਲ ਪਿਆ, ਇਹਦਾ ਮਤਲਬ ਫਿਰ ਗੁਰੂ ਅਧੂਰਾ ਵੀ ਹੈ। ਹਾਂ ਪਿਆਰਿਓ, ਅਧੂਰਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਔਰ ਅੱਜ ਮਨੁੱਖ ਜੇ ਭਟਕਣਾ ਵਿੱਚ ਹੈ ਨਾ, ਤੇ ਉਹਦਾ ਇੱਕੋ ਹੀ ਕਾਰਨ ਹੈ ਕਿ ਅਧੂਰਿਆਂ ਦੇ ਨਾਲ ਜੁੜ ਗਿਆ, ਕੱਚਿਆਂ ਦੇ ਨਾਲ ਜੁੜ ਗਿਆ। ਤੇ ਸਾਹਿਬ ਜੀ ਕਹਿੰਦੇ ਨੇ, ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਪੁੱਛਿਆ ਜੀ ਕਿਉਂ? ਕਹਿੰਦੇ ਨੇ, ਓਏ ਜੀਵੰਦੇ ਵਿਛੜੇ, ਓਏ ਮੋਇਆ ਨਾ ਜਾਈ ਛੋੜ। ਇੱਕ ਤੇ ਉਹ ਨੇ ਜਿਹੜੇ ਜਿਉਂਦੇ ਜੀ ਵੀ ਵਿਛੜੇ ਹੋਏ ਨੇ ਸਾਥ ਨਹੀਂ ਦੇ ਸਕਦੇ, ਇੱਕ ਉਹ ਹੈ। ਜਿਉਂਦੇ ਜੀ ਵੀ ਸਾਥ ਨਹੀਂ ਦੇ ਸਕਦੇ, ਹਰ ਥਾਂ ਤੇ ਤੁਹਾਡਾ ਸਹਾਰਾ ਨਹੀਂ ਬਣ ਸਕਦਾ। ਇੱਕ ਉਹ ਹੈ ਜਿਹੜਾ ਮਰਨ ਤੋਂ ਬਾਅਦ ਵੀ ਸਾਡੀ ਜਿੰਦ ਦਾ ਸਹਾਰਾ ਬਣਦਾ, ਜਿੰਦ ਦੀ ਟੇਕ ਬਣਦਾ, ਜਿੰਦ ਦਾ ਆਸਰਾ ਬਣਦਾ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਣੇ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ। ਜਿਹਦਾ ਗੁਰੂ ਪੂਰਾ ਹੈ, ਉਹ ਪੂਰੇ ਦੇ ਨਾਲ ਮਿਲਾ ਸਕਦਾ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਹਲਤ ਤੇ ਪਲਤ ਵਿੱਚ ਸਹਾਇਤਾ ਕਰ ਸਕਦਾ ਤੇ ਪੂਰਾ ਕਰ ਸਕਦਾ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ, ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਹੋਈ ਹੈ ਨਾ, ਤੇ ਇਹਦੇ ਵਿੱਚ ਇੱਕ ਬੜਾ ਪਿਆਰਾ ਸਿੱਖ ਜਿਹਦਾ ਨਾਮ ਹੈ ਭਾਈ ਮੁਗਲੂ, ਇਹ ਗੰਢੂਆਂ ਨਗਰ ਦਾ ਰਹਿਣ ਵਾਲਾ ਸੀ, ਮਾਲਵੇ ਦੇ ਵਿੱਚ। ਇਹ ਬਹੁਤ ਜ਼ਖਮੀ ਹੋਇਆ ਲੜਾਈ ਤੋਂ ਬਾਅਦ। ਪਾਤਸ਼ਾਹ ਜੀ ਸਾਰੇ ਸਿੱਖਾਂ ਨੂੰ ਵੇਖਦੇ ਨੇ ਪਏ ਜਿਹੜੇ ਜ਼ਖਮੀ ਨੇ, ਤੇ ਇੱਕ ਨੀਵੇਂ ਥਾਂ ਤੇ ਪਿਆ ਹੋਇਆ, ਆਵਾਜ਼ ਆ ਰਹੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਵਾਸ ਚੱਲ ਰਹੇ ਨੇ, ਖੂਨ ਬਹੁਤ ਵਹਿ ਚੁੱਕਾ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਸ ਸਿੱਖ ਦੇ ਕੋਲ ਗਏ ਤੇ ਸਤਿਗੁਰੂ ਜੀ ਨੇ ਉਹਦੇ ਸਿਰ ਤੇ ਹੱਥ ਰੱਖਿਆ, ਮੂੰਹ ਚ ਪਾਣੀ ਪਾਇਆ। ਭਾਈ ਮੁਗਲੂ ਨੂੰ ਹੋਸ਼ ਆਈ ਤੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਮੁਗਲੂ ਤੁਰਤ ਸੰਭਾਲ, ਹੱਥ ਜੁੜੇ। ਕਹਿਣ ਲੱਗੇ, ਭਾਈ ਮੁਗਲੂ ਚਿੰਤਾ ਨਾ ਕਰ, ਤੂੰ ਅਰੋਗ ਹੋ ਜਾਏਗਾ, ਤੂੰ ਠੀਕ ਹੋ ਜਾਏਗਾ। ਕੁਛ ਅੰਦਰ ਦੀ ਚਾਹਨਾ ਹੈ ਤੇ ਮੰਗ। ਤੇ ਭਾਈ ਮੁਗਲੂ ਨੇ ਇੱਕ ਮੰਗ ਮੰਗੀ। ਕਹਿਣ ਲੱਗੇ, ਪਾਤਸ਼ਾਹ ਤਰੁੱਠੇ ਹੋ ਤੇ ਕਿਰਪਾ ਕਰ ਦਿਓ ਕਿ ਜਦੋਂ ਮੇਰੇ ਪ੍ਰਾਣ ਨਿਕਲਣ ਤੁਹਾਡੀ ਗੋਦੀ ਵਿੱਚ ਨਿਕਲਣੇ ਚਾਹੀਦੇ। ਮੇਰੀ ਹੋਰ ਕੋਈ ਮੰਗ ਨਹੀਂ, ਮੇਰੇ ਸਵਾਸ ਤੁਹਾਡੀ ਗੋਦ ਵਿੱਚ ਨਿਕਲਣੇ ਚਾਹੀਦੇ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਹੱਸ ਪਏ। ਕਹਿਣ ਲੱਗੇ, ਭਾਈ ਮੁਗਲੂ ਸਮੇਂ ਦਾ ਅੰਤਰਾਲ ਹੈ, ਸਮੇਂ ਦਾ ਤਕਾਜ਼ਾ ਹੈ, ਅਜੇ ਤੇਰੀ ਆਰਜ਼ਾ ਬਹੁਤ ਲੰਮੀ, ਤੂੰ ਬਹੁਤ ਲੰਬਾ ਸਮਾਂ ਅਜੇ ਜੀਣਾ, ਅਸੀਂ ਤੇਰੇ ਤੋਂ ਪਹਿਲਾਂ ਪਰਲੋਕ ਗਮਨ ਕਰ ਜਾਣਾ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਨੇ ਕਿ ਅਸੀਂ ਤੇਰੇ ਤੋਂ ਪਹਿਲਾਂ ਪਰਲੋਕ ਗਮਨ ਕਰ ਜਾਣਾ। ਭਾਈ ਮੁਗਲੂ ਦੇ ਹੱਥ ਜੁੜੇ ਤੇ ਕਹਿਣ ਲੱਗੇ, ਪਾਤਸ਼ਾਹ ਤੁਸੀਂ ਜਿਹੜੇ ਰੂਪ ਵਿੱਚ ਵੀ ਹੋਵੋਗੇ ਨਾ, ਤੁਹਾਡੀ ਗੋਦ ਵਿੱਚ ਹੀ ਮੈਂ ਸਵਾਸ ਦੇਣੇ ਨੇ, ਤੁਸੀਂ ਕਿਰਪਾ ਕਰਨੀ। ਭਾਈ ਮੁਗਲੂ ਸਾਨੂੰ ਪਛਾਣ ਲਏਗਾ? ਹਾਂ ਪਾਤਸ਼ਾਹ, ਤੁਹਾਡੀ ਕਿਰਪਾ ਨਾਲ ਪਛਾਣ ਲਵਾਂ। ਸਮਾਂ ਨਿਕਲਦਾ ਗਿਆ, ਧੰਨ ਗੁਰੂ ਹਰ ਤੇਗ ਬਹਾਦਰ ਪਾਤਸ਼ਾਹ ਜੀ ਦਾ ਸਮਾਂ ਆਇਆ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਮੇਂ ਭਾਈ ਮੁਗਲੋ ਵੀ ਬਹੁਤ ਬਿਰਧ ਹੋ ਚੁੱਕੇ ਨੇ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਭਾਈ ਮੁਗਲੋ ਫਿਰ ਅਸੀਂ ਜਿਹੜੇ ਵੀ ਰੂਪ ਵਿੱਚ ਆਈਏ ਤੂੰ ਦਰਵਾਜ਼ੇ ਖੁੱਲ੍ਹੇ ਰੱਖੀ। ਉਹਨੇ ਕਿਹਾ ਠੀਕ ਹੈ ਪਾਤਸ਼ਾਹ। ਜਦੋਂ ਸਮਾਂ ਆਇਆ ਤੇ ਭਾਈ ਮੁਗਲੂ ਯਾਦ ਪੈ ਕਰਦੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਉਹਨਾਂ ਦਿਨਾਂ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਾਲਵੇ ਦੀ ਧਰਤੀ 'ਤੇ ਵਿਚਰਦੇ ਨੇ। ਇੱਕ ਦਿਨ ਵੱਡੇ ਅੰਮ੍ਰਿਤ ਵੇਲੇ ਪਾਤਸ਼ਾਹ ਜੀ ਇਕੱਲੇ ਹੀ ਘੋੜੇ 'ਤੇ ਸਵਾਰ ਹੋਏ ਨੇ ਅਤੇ ਚੱਲ ਪਏ, ਸਿੱਧੇ ਭਾਈ ਮੁਗਲੂ ਦੇ ਘਰ ਪਹੁੰਚੇ। ਦਰਵਾਜ਼ਾ ਸੱਚਮੁੱਚ ਖੁੱਲ੍ਹਾ ਸੀ, ਘੋੜੇ 'ਤੇ ਚੜ੍ਹੇ ਸਵਾਰ ਹੀ ਅੰਦਰ ਚਲੇ ਗਏ। ਘੋੜੇ ਤੋਂ ਉੱਤਰ ਕੇ ਭਾਈ ਮੁਗਲੂ ਨੂੰ ਆਵਾਜ਼ ਮਾਰੀ ਅਤੇ ਦੋਵੇਂ ਹੱਥ ਜੁੜੇ। ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਾਹਮਣੇ ਗਏ ਨੇ ਅਤੇ ਭਾਈ ਮੁਗਲੂ ਨੇ ਆਪਣੇ ਨੇਤਰ ਖੋਲ੍ਹੇ ਨੇ, ਦੋਵੇਂ ਹੱਥ ਜੁੜੇ ਨੇ, ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਵਿੱਚੋਂ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਸ਼ਨ ਹੋ ਗਏ। ਹੱਥ ਜੋੜ ਕੇ ਕਹਿਣ ਲੱਗਾ, ਦਾਤਾ ਬੜੀ ਕਿਰਪਾ ਕੀਤੀ ਜੇ, ਤੁਸੀਂ ਪਹੁੰਚ ਗਏ ਹੋ ਮੇਰੇ ਮਾਲਕ ਜੀ, ਮੈਂ ਤੁਹਾਡੀ ਇੰਤਜ਼ਾਰ ਕਰ ਰਿਹਾ ਸੀ। ਅਤੇ ਗੁਰੂ ਸਵਾਰਿਓ, ਜਦੋਂ ਭਾਈ ਮੁਗਲੂ ਨੇ ਉੱਠ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ, ਸਤਿਗੁਰੂ ਜੀ ਨੇ ਆਪਣਾ ਮੁਬਾਰਕ ਹੱਥ ਉਹਦੇ ਸਿਰ 'ਤੇ ਰੱਖਿਆ ਅਤੇ ਕਹਿ ਦਿੱਤਾ, ਕਹਿਣ ਲੱਗੇ ਭਾਈ ਮੁਗਲੂ ਬੋਲ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਤਿੰਨ ਵਾਰੀ ਵਾਹਿਗੁਰੂ ਮੰਤਰ ਦਾ ਉਚਾਰਨ ਕੀਤਾ ਤੇ ਭਾਈ ਮੁਗਲੂ ਜੀ ਨੇ ਆਪਣੇ ਪ੍ਰਾਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਗੋਦੀ ਵਿੱਚ ਦੇ ਦਿੱਤੇ। ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰ ਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਲੋਕ ਪਰਲੋਕ ਹਲਤ ਪਲਤ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਲ। ਪਿਆਰਿਓ, ਸਰੀਰ ਦੀ ਸੰਭਾਲ ਕਰਨ ਵਾਲੇ ਬਹੁਤ ਮਿਲ ਜਾਣਗੇ, ਪਰ ਜਿੰਦ ਦੀ ਸੰਭਾਲ ਕਰਨ ਵਾਲਾ ਕੇਵਲ ਗੁਰੂ ਹੈ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਡੀ ਜਿੰਦ ਦੀ ਸੰਭਾਲ ਕਰਨ ਵਾਲਾ ਕੇਵਲ ਗੁਰੂ ਹੈ। ਜਿੰਨੇ ਇੱਥੇ ਵੀ ਸਹਾਇਤਾ ਕਰਨੀ ਹੈ ਅਤੇ ਅੱਗੇ ਵੀ ਉੱਥੇ ਉਹਨੇ ਹੀ ਸਹਾਇਤਾ ਕਰਨੀ। ਗੁਰੂ ਏਡਾ ਮਹਾਨ ਹੈ ਕਿ ਗੁਰੂ ਕਿਰਪਾ ਕਰਕੇ ਵਾਹਿਗੁਰੂ ਦੇ ਨਾਲ ਸਾਡੀ ਸਾਂਝ ਪਾਉਂਦਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਡੀ ਸਾਂਝ ਪਾ ਦਿੰਦਾ ਗੁਰੂ। ਤੇ ਗੁਰੂ ਸਵਾਰਿਓ, ਲੋਕ ਪਰਲੋਕ ਸੁਹੇਲਾ ਕਰਨ ਵਾਲਾ ਗੁਰੂ ਹੈ। ਅਸੀਂ ਇਤਿਹਾਸ ਦੇ ਪੰਨੇ ਪੜ੍ਹਦੇ ਹਾਂ, ਕੁਛ ਲੋਕ ਉਹ ਨੇ ਜਿਨ੍ਹਾਂ ਨੇ ਆਪਣੇ ਬਾਹਰ ਨੂੰ ਸਵਾਰਿਆ, ਉਹਨਾਂ ਨੇ ਬਾਹਰ ਨੂੰ ਤਾਂ ਬਹੁਤ ਸਵਾਰਿਆ, ਰਾਜੇ ਮਹਾਰਾਜੇ ਨੇ ਉਹਨਾਂ ਨੇ ਆਪਣਾ ਬਾਹਰ ਬਹੁਤ ਸਵਾਰਿਆ, ਕਿਉਂਕਿ ਧਨ ਦੌਲਤ ਕੋਲ ਹੈ, ਲੇਕਿਨ ਅੰਦਰ ਨੂੰ ਨਹੀਂ ਸਵਾਰ ਸਕੇ। ਕੁਛ ਉਹ ਨੇ ਕਿ ਗੁਰੂ ਸਵਾਰੇ, ਉਹਨਾਂ ਨੇ ਅੰਦਰ ਨੂੰ ਸਵਾਰ ਲਿਆ, ਉਹ ਬਾਹਰੋਂ ਭਾਵੇਂ ਜਿਹੋ ਜਿਹੇ ਮਰਜ਼ੀ ਭੇਖ ਵਿੱਚ ਹੋਣ, ਪਰ ਉਹਨਾਂ ਦਾ ਅੰਦਰ ਬੜਾ ਨਿਰਮਲ ਹੈ, ਉਹਨਾਂ ਨੇ ਅੰਦਰ ਨੂੰ ਸਵਾਰਿਆ। ਗੁਰੂ ਅਮਰਦਾਸ ਪਾਤਸ਼ਾਹ ਜੀ ਬੜੀ ਵਾਰ ਗੰਗਾ ਦਾ ਇਸ਼ਨਾਨ ਕਰਨ ਵਾਸਤੇ ਗਏ ਅਤੇ ਕਹਿੰਦੇ ਨੇ ਕਿ ਮਨ ਨੂੰ ਤਸਕੀਨ ਨਹੀਂ ਮਿਲੀ, ਸ਼ਾਂਤੀ ਨਹੀਂ ਮਿਲੀ, ਗਏ ਬਹੁਤ ਵਾਰੀ। ਇੱਕ ਵਾਰੀ ਇੱਕ ਜੋਤਸ਼ੀ ਨੇ, ਪੰਡਿਤ ਸੀ ਅਤੇ ਉਸਨੇ ਨਾ ਰੇਖਾਵਾਂ ਦਾ ਗਿਆਨ ਸੀ ਉਸਨੂੰ, ਰੇਖਾ ਵੇਖ ਕੇ ਅਤੇ ਕਹਿ ਦਿੱਤਾ ਕਿ ਪਾਤਸ਼ਾਹ ਤੁਸੀਂ ਜਾਂ ਤਾਂ ਚੱਕਰਵਰਤੀ ਰਾਜੇ ਹੋਵੋਗੇ, ਚਵਰ ਛਤਰ ਤਖਤ ਦੇ ਮਾਲਕ ਬਣੋਗੇ, ਮੇਰਾ ਜੋਤਿਸ਼ ਕਹਿ ਰਿਹਾ। ਅਤੇ ਬਾਬਾ ਅਮਰਦਾਸ ਹੱਸ ਪਏ, ਇਹਦੀ ਸਰਾਂ ਵਿੱਚ ਰੁਕਦੇ ਸਨ ਅਤੇ ਜਦੋਂ ਜਾਣ ਲੱਗਣਾ ਕੁਝ ਨਾ ਕੁਝ ਯਾਤਰੂਆਂ ਨੇ ਮਾਇਆ ਇਹਨੂੰ ਦੇ ਕੇ ਜਾਣੀ। ਅੱਜ ਜਦੋਂ ਬਾਬਾ ਅਮਰਦਾਸ ਮਾਇਆ ਦੇਣ ਲੱਗੇ ਨਾ ਅਤੇ ਇਸ ਬ੍ਰਾਹਮਣ ਨੇ ਕਹਿ ਦਿੱਤਾ, ਕਹਿਣ ਲੱਗੇ ਨਹੀਂ ਮਹਾਰਾਜ, ਮਾਇਆ ਅਜੇ ਨਹੀਂ ਲੈਣੀ, ਜਿਹੜਾ ਬਚਨ ਮੈਂ ਤੁਹਾਡੇ ਨਾਲ ਕੀਤਾ ਨਾ ਜਦੋਂ ਪੂਰਾ ਹੋ ਗਿਆ ਤਾਂ ਮੈਂ ਉਦੋਂ ਤੁਹਾਡੇ ਕੋਲੋਂ ਜੋ ਮੰਗਾਂਗਾ ਫਿਰ ਦਿਓਗੇ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਠੀਕ ਹੈ ਪੰਡਿਤ ਜੀ, ਜੋ ਵੀ ਮੰਗੋਗੇ ਤੁਹਾਨੂੰ ਮਿਲੇਗਾ। ਪਾਤਸ਼ਾਹ ਬਾਬਾ ਅਮਰਦਾਸ ਘਰ ਆ ਗਏ, ਸਮਾਂ ਨਿਕਲਦਾ ਗਿਆ, ਹੌਲੀ ਹੌਲੀ ਜਦੋਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗਏ ਅਤੇ ਉੱਥੇ ਰੱਜ ਕੇ ਸੇਵਾ ਕੀਤੀ, 12 ਸਾਲ ਗਾਗਰ ਢੋਈਏ ਬਾਬਾ ਅਮਰਦਾਸ, 12 ਸਾਲ, ਔਰ 12 ਵਰਿਆਂ ਦੀ ਸੇਵਾ ਤੋਂ ਬਾਅਦ ਫਿਰ ਮਹਾਨ ਕਿਰਪਾ ਹੋਈ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ। ਜਦੋਂ ਇਹ ਮਹਾਨ ਬਖਸ਼ਿਸ਼ ਹੋ ਗਈ ਨਾ ਅਤੇ ਉਸ ਤੋਂ ਬਾਅਦ ਉਹ ਪੰਡਿਤ ਵੀ ਆਇਆ, ਗੋਇੰਦਵਾਲ ਸਾਹਿਬ ਇਹ ਪੰਡਿਤ ਆਇਆ, ਪਾਤਸ਼ਾਹ ਜੀ ਸਿੰਘਾਸਨ 'ਤੇ ਬੈਠੇ ਨੇ, ਇਸ ਨੇ ਆ ਕੇ ਨਮਸਕਾਰ ਕੀਤੀ ਅਤੇ ਹੱਥ ਜੋੜ ਕੇ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਪਹਿਚਾਣਿਆ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਹਾਂ ਪੰਡਿਤ ਜੀ ਮੈਂ ਪਹਿਚਾਣ ਲਿਆ। ਕਹਿਣ ਲੱਗੇ, ਜੇ ਪਹਿਚਾਣ ਲਿਆ ਤਾਂ ਫਿਰ ਜਿਹੜਾ ਵਚਨ ਕੀਤਾ ਸੀ ਉਹ ਵੀ ਯਾਦ ਹੋਵੇਗਾ। ਮਹਾਰਾਜ ਕਹਿਣ ਲੱਗੇ, ਹਾਂ ਪੰਡਿਤ ਜੀ ਬਚਨ ਵੀ ਯਾਦ ਹੈ, ਮੰਗੋ ਕੀ ਮੰਗਦੇ ਹੋ, ਜੋ ਮੰਗੋਗੇ ਤੁਹਾਨੂੰ ਦੇ ਦਿਆ। ਹੁਣ ਪੰਡਿਤ ਸੋਚੀ ਪੈ ਗਿਆ ਕਿ ਮੈਂ ਮੰਗਾਂ ਤਾਂ ਕੀ ਮੰਗਾਂ, ਕਿਉਂਕਿ ਮੰਗਣਾ ਵੀ ਕਿਸੇ ਵਿਰਲੇ ਨੂੰ ਆਉਂਦਾ, ਸਾਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਮੈਂ ਮੰਗਣਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਮੰਗ ਕਿਹੜੀ ਮੰਗੀ ਉਸ ਪੰਡਿਤ ਨੇ, ਹੁਣ ਸੋਚਦਾ ਨਹੀਂ ਕਿ ਮੈਂ ਕੀ ਮੰਗਾਂ। ਨਾਮ ਦੇਵੇ ਧਨ ਦੇ ਨ ਜਨ ਕੋ, ਕਹਿਣ ਲੱਗੇ ਹੇ ਪਾਤਸ਼ਾਹ ਜੇ ਨਾਮ ਦੇ ਦਿੱਤਾ ਤੇ ਧਨ ਨਾ ਦਿੱਤਾ, ਧਨ ਬਿਹੋਣ ਜਨ ਜਗ ਨਾ ਸਹਾਏ, ਕਹਿਣ ਲੱਗੇ ਪਾਤਸ਼ਾਹ ਜੇ ਧਨ ਕੋਲ ਨਾ ਹੋਇਆ ਤੇ ਦੁਨੀਆਂ ਦੇ ਵਿੱਚ ਬੰਦਾ ਸ਼ੋਭਾ ਨਹੀਂ ਪਾਉਂਦਾ ਧਨ ਤੋਂ ਬਗੈਰ ਵੀ, ਧਨ ਕੋਲ ਨਾ ਹੋਵੇ ਤੇ ਆਪਣੇ ਸੱਕੇ ਜਿਹੜੇ ਹੁੰਦੇ ਨੇ ਉਹ ਵੀ ਮੂੰਹ ਮੋੜ ਜਾਂਦੇ ਨੇ, ਰਿਸ਼ਤੇਦਾਰ ਸਾਥ ਛੱਡ ਜਾਣਗੇ ਜੇ ਧਨ ਕੋਲ ਨਹੀਂ। ਸਾਹਿਬ ਬਾਣੀ ਵਿੱਚ ਵੀ ਕਹਿੰਦੇ ਨੇ, ਨਿਰ ਧਨ ਆਦਰ ਕੋਏ ਨਾ ਦੇ, ਲੱਖ ਯਤਨ ਕਰਿਓ ਚਿੱਤ ਨਾ ਧਰੇ। ਨਿਰਧਨ ਬੰਦੇ ਨੂੰ ਕੋਈ ਮਾਣ ਸਨਮਾਨ ਨਹੀਂ ਜੇ ਦਿੰਦਾ। ਕਹਿਣ ਲੱਗੇ, ਨਾਮ ਦੇਵੇ ਧਨ ਦੇ ਨ ਜਨ ਕੋ, ਤਨ ਬਿਹੋਣ ਜਨ ਜਗ ਨਾ ਸਹਾਇ ਜੇ ਧਨ ਦੇਵੇ ਨਾਮ ਨ ਦੇਵੇ। ਦੇਖੋ ਇੱਕ ਹੈ ਜਿਹੜਾ ਲੋਕ ਤੇ ਪਰਲੋਕ ਨੂੰ ਕਿਵੇਂ ਸਵਾਰ, ਕੁਛ ਉਹ ਨੇ ਜਿਨ੍ਹਾਂ ਨੇ ਆਪਣੇ ਬਾਹਰ ਨੂੰ ਸਵਾਰਿਆ, ਕੁਝ ਉਹ ਨੇ ਜਿਨ੍ਹਾਂ ਨੇ ਅੰਦਰ ਨੂੰ ਸਵਾਰਿਆ। ਜੇ ਧਨ ਦੇਵੇ ਨਾਮ ਨ ਦੇਵੇ, ਨਾਮ ਬਿਨਾ ਜਨ ਜਮ ਪੁਰ ਜਾਏ। ਕਹਿੰਦੇ ਨੇ ਨਾਮ ਤੋਂ ਬਗੈਰ ਵੀ ਫਿਰ ਬੰਦਾ ਜਮਾਂ ਦੀ ਮਾਰ ਤੋਂ ਨਹੀਂ ਬਚ ਸਕਦਾ। ਜੇ ਨਾਮ ਕੋਲ ਨਾ ਹੋਵੇ, ਧਨ ਦੌਲਤ ਜਿੰਨਾ ਮਰਜ਼ੀ ਹੋਵੇ, ਆਪਾਂ ਪੜ੍ਹਦੇ ਹਾਂ ਨਾ ਕਿ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇਆ, ਵੱਡਾ ਹੋਇਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀ ਹੈ, ਉੱਥੇ ਇਹ ਨਹੀਂ ਵੇਖਿਆ ਜਾਂਦਾ ਕਿ ਇਹ ਬੜੀ ਵੱਡੀ ਪਦਵੀ ਦਾ ਮਾਲਕ ਹੈ, ਬੜੇ ਉੱਚੇ ਅਹੁਦੇ 'ਤੇ ਰਹਿ ਕੇ ਆਇਆ ਹੈ, ਇਹਨੂੰ ਬੜੇ ਸਲਿਊਟ ਹੁੰਦੇ ਰਹੇ ਨੇ। ਨਹੀਂ, ਉੱਥੇ ਇਹ ਵੇਖਿਆ ਜਾਂਦਾ ਇਹਨੇ ਕੀਤਾ। ਅੱਗੇ ਕਰਨੀ ਕੀਰਤ ਵਾਚੀ ਹੈ, ਪਹਿ ਲੇਖਾ ਕਰ ਸਮਝਾਇਆ, ਫਿਰ ਥਾਓ ਨਾ ਹੋਵੀ ਪਾਉਂਦੀ। ਕਹਿੰਦੇ ਨੇ ਫਿਰ ਪੈਂਦਿਆਂ ਵਾਰ ਨਹੀਂ ਆਉਂਦਾ, ਕੀਤੇ ਕਰਮਾਂ ਦੀ ਜਦੋਂ ਸਜ਼ਾ ਮਿਲਦੀ ਹੈ, ਥਾਓ ਨਾ ਹੋਵੀ ਪਾਉਂਦੀ। ਹੁਣ ਸੁਣੀਏ ਕਿਆ ਰੁਆਇਆ, ਮਨ ਅੰਧੇ ਜਨਮ ਗੁਆਇਆ। ਕਹਿੰਦੇ ਨੇ ਤੂੰ ਅਜਾਈ ਜਨਮ ਗੁਆ ਲਿਆ ਆਪਣਾ। ਮਨੁੱਖ ਮੁੜ ਕੇ ਅੱਗੇ ਵੀ ਪਰਲੋਕ ਵਿੱਚ ਵੀ ਸਜ਼ਾ ਦਾ ਪਾਤਰ ਬਣਦਾ ਹੈ। ਤੂੰ ਕਹਿਣ ਲੱਗੇ ਤੁੰ ਪੈ ਕਹੀ ਨਹੀਂ ਬਣ ਆਵੇ, ਜਿਉਂ ਭਾਵੇ ਤਿਉਂ ਬਣਤ ਬਣਾਏ। ਹੇ ਗੁਰੂ ਅਮਰਦਾਸ ਪਾਤਸ਼ਾਹ, ਮੇਰੀ ਸੋਚ ਤੋਂ ਗੱਲ ਬਾਹਰ ਹੈ, ਮੈਂ ਨਹੀਂ ਕੁਝ ਵੀ ਕਹਿ ਸਕਦਾ। ਤੁਝ ਪੈ ਕਹੀ ਨਹੀਂ ਬਣ ਆਵੇ, ਮੈਂ ਕੀ ਕਵਾਂ। ਤੁਹਾਡੇ ਘਰ ਵਿੱਚ ਤੇ ਇਹ ਮਹਾਨ ਬਰਕਤਾਂ ਨੇ, ਇੱਥੇ ਲੋਕ ਵੀ ਸਵਰਦਾ, ਇੱਥੇ ਪਰਲੋਕ ਵੀ ਸਵਰਦਾ। ਤੁਮ ਪੈ ਕਹੀ ਨਹੀਂ ਬਣ ਆਵੇ, ਜਿਉਂ ਭਾਵੇ ਤਿਉਂ ਬਣਤ ਬਣਾਏ। ਗੁਰੂ ਅਮਰਦਾਸ ਤੇਜੋ ਕੇ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਹੇ ਗੁਰੂ ਅਮਰਦਾਸ ਪਾਤਸ਼ਾਹ, ਤੇਜ ਭਾਣ ਦੇ ਪੁੱਤਰ, ਤੁਹਾਡੇ ਘਰ ਵਿੱਚ ਤੇ ਇਹ ਦੋਵੇਂ ਦਾਤਾਂ ਨੇ, ਇੱਥੇ ਧਰਮ ਵੀ ਹੈ, ਇੱਥੇ ਧਨ ਵੀ ਹੈ, ਇੱਥੇ ਮਾਇਆ ਵੀ ਹੈ, ਇੱਥੇ ਮਾਲਕ ਨਾਲ ਵੀ ਜੁੜਨਾ ਹੁੰਦਾ, ਇੱਥੇ ਲੋਕ ਵੀ ਸਵਰਦਾ, ਇੱਥੇ ਪਰਲੋਕ ਵੀ ਸਵਰਦਾ। ਦੋਏ ਥਾਵ ਰੱਖੇ ਗੁਰਸੂਰੇ। ਕਹਿੰਦੇ ਨੇ ਜਦੋਂ ਪੂਰਾ ਗੁਰੂ ਮਿਲ ਪਿਆ ਤੇ ਮੇਰੇ ਗੁਰੂ ਨੇ ਏਡੀ ਮਹਾਨ ਕਿਰਪਾ ਕਰ ਦਿੱਤੀ, ਦੋਵੇਂ ਥਾਂ ਮੇਰੇ ਰੱਖ ਲਏ, ਲੋਕ ਵੀ ਰੱਖ ਲਿਆ ਤੇ ਪਰਲੋਕ ਵੀ ਰੱਖ ਲਿਆ, ਇੱਥੇ ਵੀ ਸੁੱਖ ਤੇ ਅੱਗੇ ਵੀ ਸੁੱਖ, ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲ। ਇੱਥੇ ਵੀ ਰੱਖਿਆ ਕਰਨ ਵਾਲਾ ਉਹ ਹੀ ਹੈ ਤੇ ਅੱਗੇ ਵੀ ਰੱਖਿਆ ਕਰਨ ਵਾਲਾ ਉਹ ਮਾਲਕ ਆਪ ਹੀ ਹੈ। ਇਸ ਕਰਕੇ ਮੇਰੇ ਸਾਹਿਬ ਜੀ ਕਹਿੰਦੇ ਨੇ ਦੋਵੇਂ ਥਾਵ ਰੱਖੇ ਗੁਰਸੂਰੇ। ਇਹ ਤੇ ਗੁਰੂ ਹੀ ਐਸੀ ਕਿਰਪਾ ਕਰ ਸਕਦਾ ਜਿਹੜਾ ਇੱਥੇ ਵੀ ਸਹਾਇਤਾ ਕਰਦਾ ਤੇ ਉੱਥੇ ਵੀ। ਹੁਣ ਜਿਹੜੇ ਬਾਹਰ ਦਾ ਜਿਨ੍ਹਾਂ ਨੇ ਆਪਣਾ ਆਪਾ ਬੜਾ ਸਵਾਰਿਆ ਸੀ, ਇਤਿਹਾਸ ਦੇ ਵਿੱਚ ਇੱਕ ਘਟਨਾ ਦਾ ਜ਼ਿਕਰ ਆਉਂਦਾ ਕਿ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਲਿਆਏ, ਉਸ ਸਮੇਂ ਕੁਝ ਦੇਰ ਕਹਿੰਦੇ ਨੇ ਕਿ ਜਿਹੜਾ ਬਾਦਸ਼ਾਹ ਸੀ ਨਾ ਜਹਾਂਗੀਰ, ਇਹ ਵੀ ਨਾਲ ਵਿਚਰਦਾ ਰਿਹਾ, ਇਹ ਵੀ ਨਾਲ ਵਿਚਰਿਆ। ਇੱਕ ਥਾਂ 'ਤੇ ਜਹਾਂਗੀਰ ਦਾ ਟੈਂਟ ਲੱਗਾ ਹੋਇਆ, ਦੁਆਲੇ ਬਹੁਤ ਫੌਜਾਂ ਨੇ, ਘੋੜੇ ਨੇ, ਔਰ ਉੱਥੇ ਹੀ ਨੇੜੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਹ ਵੀ ਬਿਰਾਜਮਾਨ ਨੇ, ਉਹਨਾਂ ਦਾ ਵੀ ਤੰਬੂ ਲੱਗਾ ਹੋਇਆ। ਅਤੇ ਇੱਕ ਸਿੱਖ ਜਿਹੜਾ ਬੜੀ ਭਾਵਨਾ ਰੱਖਣ ਵਾਲਾ, ਉਹਦੇ ਮਨ ਵਿੱਚ ਸੀ ਕਿ ਜੇ ਕਿਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਸ ਇਲਾਕੇ ਵਿੱਚ ਆਉਣ, ਉਹਨੇ ਇੱਕ ਟਕਾ ਬੜਾ ਸੰਭਾਲ ਕੇ ਰੱਖਿਆ। ਕਿਸੇ ਨੇ ਦੱਸ ਦਿੱਤਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਆਪਣੇ ਇਲਾਕੇ ਵਿੱਚ ਆਏ ਨੇ। ਉਹਨੇ ਪਹਿਲਾਂ ਤਾਂ ਬੜੇ ਸੁੰਦਰ ਹਰਾ ਹਰਾ ਕੂਲਾ ਘਾਹ ਉਹਦੀ ਇੱਕ ਪੰਡ ਵੱਢੀ, ਨਾਲ ਟਕਾ ਲੈ ਲਿਆ ਅਤੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਚੱਲ ਪਿਆ। ਸਿੱਖ ਨੇ ਪਹਿਲਾਂ ਕਦੇ ਦੀਦਾਰ ਨਹੀਂ ਕੀਤਾ। ਅੱਜ ਜਦੋਂ ਪਹੁੰਚਿਆ ਅਤੇ ਜਹਾਂਗੀਰ ਦੇ ਤੰਬੂ ਵਿੱਚ ਚਲਾ ਗਿਆ ਭੁਲੇਖੇ ਨਾਲ। ਉੱਥੇ ਜਾ ਕੇ, ਕਿਉਂਕਿ ਉਹਨੇ ਵੀ ਕਲਗੀ ਲਾਈ ਹੈ, ਬਾਦਸ਼ਾਹ ਬੈਠਾ, ਜਾ ਕੇ ਉਹਦੇ ਅੱਗੇ ਘਾਹ ਦੀ ਪੰਡ ਰੱਖ ਕੇ ਅਤੇ ਇੱਕ ਟਕਾ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ ਅਤੇ ਕਹਿਣ ਲੱਗਾ, ਮਹਾਰਾਜ ਹੁਣ ਜਿਹੜੇ ਪਹਿਰੇਦਾਰ ਸਨ ਉਹ ਅੰਦਰ ਨਹੀਂ ਜਾਣ ਦਿੰਦੇ, ਪਹਿਲਾਂ ਪਸੀਨੇ ਦੇ ਨਾਲ ਭਿੱਜਿਆ ਹੋਇਆ। ਮਨ ਵਿੱਚ ਆਇਆ ਕਿ ਮਨਾ, ਕਹਿੰਦੇ ਨੇ ਗੁਰੂ ਤਾਂ ਬੜਾ ਵਿਸ਼ਾਲ ਹੁੰਦਾ, ਪਰ ਇਹ ਤਾਂ ਮੈਨੂੰ ਰੋਕਦੇ ਨੇ ਰਸਤੇ 'ਚ, ਉਹਨੂੰ ਮਿਲਣ ਹੀ ਨਹੀਂ ਦਿੰਦੇ। ਜਦੋਂ ਜਾ ਕੇ ਉਸਨੇ ਉਹ ਟਕਾ ਰੱਖ ਕੇ ਮੱਥਾ ਟੇਕ ਦਿੱਤਾ ਅਤੇ ਕਹਿਣ ਲੱਗਾ, ਮਹਾਰਾਜ ਕਿਰਪਾ ਕਰ ਦਿਓ, ਜਨਮ ਮਰਨ ਦਾ ਗੇੜ ਕੱਟ ਦਿਓ। ਜਦੋਂ ਇਹ ਗੱਲ ਸੁਣੀ ਤਾਂ ਜਹਾਂਗੀਰ ਅੰਦਰੋਂ ਕੰਬ ਗਿਆ, ਕਹਿਣ ਲੱਗਾ, ਜਨਮ ਮਰਨ ਦਾ ਤਾਂ ਅਜੇ ਮੇਰਾ ਗੇੜ ਨਹੀਂ ਕੱਟਿਆ ਗਿਆ, ਮੈਂ ਤੇਰਾ ਕਿਵੇਂ ਕੱਟ ਸਕਦਾ। ਅਤੇ ਕਹਿਣ ਲੱਗਾ, ਸਿੱਖਾ ਤੂੰ ਕਿਤੇ ਭੁਲੇਖੇ ਵਿੱਚ ਤਾਂ ਨਹੀਂ ਆ ਗਿਆ, ਤੂੰ ਕਿਸ ਨੂੰ ਮਿਲਣਾ ਚਾਹੁੰਦਾ। ਕਹਿਣ ਲੱਗਾ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ। ਉਹਨਾਂ ਕਿਹਾ, ਉਹ ਫਿਰ ਅੱਗੇ ਚਲਾ ਜਾ, ਉਹਨਾਂ ਦਾ ਤੰਬੂ ਅੱਗੇ ਲੱਗਾ ਹੋਇਆ। ਇਹਨੇ ਛੇਤੀ ਨਾਲ ਆਪਣਾ ਟਕਾ ਜਿਹੜਾ ਸੀ ਨਾ ਉਹ ਚੁੱਕਣ ਲੱਗਾ। ਪਾਤਸ਼ਾਹ ਨੇ ਕਿਹਾ, ਕਹਿਣ ਲੱਗਾ ਕਿ ਇਹਦੇ ਅਬਜ਼ਾਨੇ ਵਿੱਚ ਹੋਰ ਜਿੰਨੀ ਮਾਇਆ ਕਹਿ ਮੈਂ ਤੈਨੂੰ ਦੇ ਦਿੰਦਾ, ਪਰ ਇਸ ਤੋਂ ਵੱਡੀ ਕੋਈ ਤੋਹੀਨ ਨਹੀਂ ਹੁੰਦੀ ਕਿ ਬਾਦਸ਼ਾਹ ਦੇ ਅੱਗੇ ਕੋਈ ਮਾਇਆ ਰੱਖ ਕੇ ਅਤੇ ਫਿਰ ਚੁੱਕ ਲਵੇ। ਤੂੰ ਇਹ ਨਾ ਚੁੱਕ, ਤੈਨੂੰ ਹੋਰ ਜਿੰਨਾ ਕਹਿ ਧੰਨ ਦੌਲਤ ਦੇ ਦਿੰਦਾ। ਉਹਨੇ ਕਿਹਾ, ਕਹਿਣ ਲੱਗਾ ਕਿ ਬਾਦਸ਼ਾਹ, ਜਿਹੜੀਆਂ ਲੋਧੀ ਰਾਜ ਦੀਆਂ ਮੋਹਰਾਂ ਨੇ ਮੁਗਲ ਰਾਜ ਵਿੱਚ ਚੱਲਦੀਆਂ। ਉਹਨੇ ਕਿਹਾ, ਨਹੀਂ, ਲੋਧੀ ਰਾਜ ਦੀਆਂ ਅਤੇ ਲੋਧੀ ਰਾਜ ਵਿੱਚ ਹੀ ਚੱਲਦੀਆਂ ਨੇ। ਕਹਿਣ ਲੱਗੇ, ਫਿਰ ਸੱਜਣਾ ਜਿਹੜੀ ਇਹ ਮਾਇਆ ਨਾ, ਇਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੀ ਜਾ ਸਕਦੀ ਹੈ, ਤੇਰੇ ਕੋਲ ਨਹੀਂ। ਧੱਕੇ ਨਾਲ ਉੱਥੋਂ ਟਕਾ ਚੁੱਕ ਲਿਆ। ਜਦੋਂ ਅੱਗੇ ਗਿਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਬਾਹਰ ਆ ਕੇ ਆਪਣੇ ਸਿੱਖ ਨੂੰ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ ਤੇ ਕਹਿਣ ਲੱਗੇ ਕਿ ਸਿੱਖਾ, ਅੱਜ ਮੈਂ ਤੇਰੀ ਸੇਵਾ ਤੋਂ ਨਿਹਾਲ ਹੋ ਗਿਆ। ਕਹਿਣ ਲੱਗੇ, ਤੇਰਾ ਲੋਕ ਵੀ ਸਵਾਰਿਆ, ਤੇਰਾ ਪਰਲੋਕ ਵੀ ਸਵਾਰਿਆ, ਮੈਂ ਇੱਥੇ ਵੀ ਹਮੇਸ਼ਾ ਤੇਰੇ ਨਾਲ ਹਾਂ, ਮੈਂ ਪਰਲੋਕ ਵਿੱਚ ਵੀ ਤੇਰੇ ਨਾਲ ਰਹਾਂ। ਦੋਵੇਂ ਥਾਵ ਰੱਖੇ ਗੁਰ ਸੂਰੀ ਤੇ ਪਾਤਸ਼ਾਹ ਕਹਿੰਦੇ ਨੇ, ਦੋਵੇਂ ਥਾਵ ਰੱਖੇ ਗੁਰ ਸੂਰੇ, ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਕਹਿੰਦੇ ਨੇ, ਹੁਣ ਮੇਰੇ ਸਾਰੇ ਕਾਰਜ ਜਿਹੜੇ ਸਨ ਨਾ ਉਹ ਸਿੱਧ ਹੋ ਗਏ। ਜਿਹਦਾ ਲੋਕ ਵੀ ਸਵਰਜ ਹੈ, ਜਿਹਦਾ ਪਰਲੋਕ ਵੀ ਸਵਰਜ ਹੈ, ਉਹਦਾ ਬਾਕੀ ਕੋਈ ਕੰਮ ਰਹਿ ਹੀ ਨਹੀਂ ਜਾਂਦਾ। ਕਹਿਣ ਲੱਗੇ ਕਿ ਇੱਥੇ ਹਲਤ ਪਲਤ ਲੋਕ ਪਰਲੋਕ, ਉਸ ਪਾਰ ਬ੍ਰਹਮ ਵਾਹਿਗੁਰੂ ਨੇ ਕਿਰਪਾ ਕਰਕੇ ਅਤੇ ਸਾਰੇ ਕਾਰਜ ਜਿਹੜੇ ਨੇ ਉਹ ਸਵਾਰ ਦਿੱਤੇ ਨੇ, ਕਾਰਜ ਹੋਏ ਸਗਲੇ ਪੂਰੇ। ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੇ, ਮੱਜਣ ਹੋਵਤ ਸਾਧੂ ਧੂਰੇ। ਕਹਿੰਦੇ ਨੇ, ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਜੀਵਨ ਵਿੱਚ ਸੁੱਖ ਆ ਗਿਆ, ਕਿਉਂਕਿ ਗੁਰੂ ਨਾਮ ਦੀ ਦਾਤ ਦਿੰਦਾ। ਔਰ ਨਾਮ ਜਪਦਿਆਂ ਜਪਦਿਆਂ ਹੀ ਇੱਕ ਦਿਨ ਫਿਰ ਨਾਮੀ ਦੇ ਨਾਲ ਸਾਡਾ ਸੰਬੰਧ ਜੁੜਦਾ ਹੈ। ਨਾਮ ਜਪਦੇ ਤੋਂ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਹਰ ਹਰ ਨਾਮ ਜਪਤ ਸੁਖ ਸਹਿਜੇ। ਸਹਿਜ ਦਾ ਅਰਥ ਹੁੰਦਾ ਜਿੱਥੇ ਆਤਮਕ ਅਡੋਲਤਾ ਵਾਲੀ ਅਵਸਥਾ ਆ ਜਾਏ, ਜਿੱਥੇ ਕਿਸੇ ਪ੍ਰਕਾਰ ਦਾ ਵੀ ਡਰ ਨਹੀਂ, ਭੈ ਨਹੀਂ, ਆਤਮਕ ਅਡੋਲਤਾ। ਕਹਿਣ ਲੱਗੇ ਕਿ ਹਰ ਹਰ ਨਾਮ ਜਪਤ ਸੁਖ ਸਹਿਜੇ, ਮੱਜਣ ਹੋਵਤ ਸਾਧੂ ਧੂਰੇ। ਮੱਜਣ ਦਾ ਅਰਥ ਹੁੰਦਾ ਜਿਹੜਾ ਟੁੱਬਾ ਲਾ ਕੇ ਇਸ਼ਨਾਨ ਕਰਦਾ। ਆਪਾਂ ਪੜ੍ਹਦੇ ਹਾਂ ਕਿ ਮਾਘ ਮੱਜਣ ਸੰਗ ਸਾਧੂਆ ਧੂੜੀ ਕਰ ਇਸ਼ਨਾਨ। ਇੱਕ ਇਸ਼ਨਾਨ ਉਹ ਹੁੰਦਾ ਜਿਹੜਾ ਆਪਾਂ ਅੰਮ੍ਰਿਤ ਵੇਲੇ ਪਾਣੀ ਨਾਲ ਕਰਦੇ ਹਾਂ, ਇੱਕ ਇਸ਼ਨਾਨ ਉਹ ਹੈ ਜਿਹੜਾ ਬਾਣੀ ਨਾਲ ਕਰਦੇ ਹਾਂ। ਇੱਕ ਤਨ ਦਾ ਇਸ਼ਨਾਨ ਹੈ, ਇੱਕ ਮਨ ਦਾ ਇਸ਼ਨਾਨ। ਜਿਹੜੀ ਸਤ ਸੰਗਤ ਵਿੱਚ ਆ ਕੇ ਚਰਨ ਧੂੜੀ ਮਸਤਕ ਨੂੰ ਲਾਣੀ ਹੈ, ਗੁਰੂ ਸਵਾਰਿਓ ਕਹਿੰਦੇ ਨੇ ਇਹ ਸਾਧ ਸੰਗਤ ਵਿੱਚ ਆ ਕੇ ਇਹ ਵੀ ਇੱਕ ਮੱਜਣ ਹੈ, ਇਹ ਵੀ ਇੱਕ ਟੁੱਬ ਹੈ ਜਿਹਦੇ ਵਿੱਚ ਇਸ਼ਨਾਨ ਕਰਦਾ। ਹਰ ਹਰ ਨਾਮ ਜਪਤ ਸੁਖ ਸਹਿਜੇ, ਮੱਜਣ ਹੋਵਤ ਸਾਧੂ ਧੂਰੇ। ਸਤਸੰਗਤ ਵਿੱਚ ਆ ਕੇ ਗੁਰੂ ਦੀ ਚਰਨ ਧੂੜੀ ਦੇ ਵਿੱਚ ਇਹ ਇਸ਼ਨਾਨ ਜਿਹੜਾ ਫਿਰ ਸਿੱਖ ਇਹ ਕਰਦਾ। ਆਵਣ ਜਾਣ ਰਹੇ ਥਿਤ ਪਾਈ, ਜਨਮ ਮਰਨ ਕੇ ਮਿਟੇ ਬਸੂਰੇ। ਕਹਿੰਦੇ ਨੇ ਮੇਰੇ ਗੁਰੂ ਨੇ ਇੰਨੀ ਕਿਰਪਾ ਕਰ ਦਿੱਤੀ, ਜਦੋਂ ਮੈਂ ਗੁਰੂ ਦੀ ਸ਼ਰਨ ਵਿੱਚ ਆ ਗਿਆ, ਗੁਰੂ ਨੇ ਨਾਮ ਦੀ ਦਾਤ ਦੇ ਦਿੱਤੀ, ਸਤਸੰਗ ਵਿੱਚ ਚਰਨ ਧੂੜੀ 'ਚ ਇਸ਼ਨਾਨ ਕਰਨਾ, ਨਾਮ ਜਪਣਾ, ਇਹ ਜਦੋਂ ਮੇਰੀ ਅਵਸਥਾ ਬਣ ਗਈ ਤਾਂ ਫਿਰ ਕਹਿੰਦੇ ਨੇ ਕਿ ਮਾਲਕ ਨੇ ਐਸੀ ਕਿਰਪਾ ਕੀਤੀ ਹੈ। ਆਵਣ ਜਾਣ ਰਹੇ ਥਿਤ ਪਾਈ, ਥਿਤ ਦਾ ਅਰਥ ਹੁੰਦਾ ਟਿਕਾਓ, ਮੈਨੂੰ ਸਦੀਵੀ ਟਿਕਾਣਾ ਮਿਲ ਗਿਆ। ਆਉਣ ਜਾਣ ਦਾ, ਜਨਮ ਮਰਨ ਦਾ ਜਿਹੜਾ ਚੱਕਰ ਸੀ ਨਾ, ਬਾਰ ਬਾਰ ਜੂਨੀਆਂ ਵਿੱਚ ਭਟਕਣਾ, ਕਹਿੰਦੇ ਨੇ ਇਹ ਹੁਣ ਮੇਰਾ ਜਿਹੜਾ ਨਾ ਇਹ ਮੁੱਕ ਗਿਆ, ਗੁਰੂ ਨੇ ਕਿਰਪਾ ਕਰ ਦਿੱਤੀ ਹੈ। ਅਤੇ ਆਵਣ ਜਾਣ ਰਹੇ ਥਿਤ ਪਾਈ, ਜਨਮ ਮਰਨ ਕੇ ਮਿਟੇ ਬਸੂਰੇ। ਕਹਿੰਦੇ ਨੇ ਦੁੱਖ ਸਾਰੇ ਜਿਹੜੇ ਸਨ ਨਾ ਉਹ ਮਿਟ ਗਏ। ਜੰਮਣ ਮਰਨ ਦਾ ਦੁੱਖ ਸਭ ਤੋਂ ਵੱਡਾ ਦੁੱਖ ਹੈ, ਕਹਿੰਦੇ ਨੇ ਇਹ ਵੀ ਮਿਟ ਗਿਆ। ਭ੍ਰਮ ਭੈ ਤਰੇ ਟੁੱਟੇ ਭੈ ਜੰਮ ਕੇ। ਕਹਿੰਦੇ ਨੇ ਜਿਹੜੇ ਅੰਦਰ ਦਾ ਇੱਕ ਡਰ ਸੀ, ਅੰਦਰ ਇੱਕ ਭਰਮ ਸੀ, ਭਰਮਾਂ ਕਰਕੇ ਬੰਦਾ ਭਟਕਦਾ ਫਿਰਦਾ, ਕਹਿੰਦੇ ਨੇ ਇਹ ਮੇਰੇ ਗੁਰੂ ਨੇ ਐਸਾ ਮੈਨੂੰ ਨਾਮ ਦਾ ਜਹਾਜ਼ ਦੇ ਦਿੱਤਾ ਜਿਹਦੇ ਨਾਲ ਮੇਰਾ ਪਾਰ ਉਤਾਰਾ ਹੋ ਗਿਆ, ਮੈਂ ਇਸ ਭਵ ਸਾਗਰ ਤੋਂ ਪਾਰ ਲੰਘ ਗਿਆ, ਭਰਮ ਜਿਹੜਾ ਸੀ ਮਿਟ ਗਿਆ, ਭੈ ਜਿਹੜਾ ਸੀ ਨਾ ਮੇਰਾ ਉਹ ਸਦਾ ਵਾਸਤੇ ਖਤਮ ਹੋ ਗਿਆ। ਗੁਰੂ ਕਿਰਪਾ ਕਰਕੇ ਜਦੋਂ ਆਪਾਂ ਨਿਰਭਉ ਦੇ ਨਾਲ ਜੁੜ ਜਾਂਦੇ ਹਾਂ, ਨਿਰਭਉ ਨੂੰ ਜਪਦੇ ਹਾਂ, ਤਾਂ ਫਿਰ ਹਰ ਤਰ੍ਹਾਂ ਦਾ ਭਉ ਜਿਹੜਾ ਨਾ ਉਹ ਮਿਟ ਜਾਂਦਾ ਹੈ। ਨਿਰਭਉ ਜਪੈ ਸਕਲ ਭਉ ਮਿਟੈ, ਸਾਰੇ ਡਰ ਜਿਹੜੇ ਨੇ ਇਹ ਦੂਰ ਹੋ ਜਾਂਦੇ ਨੇ। ਇਸ ਕਰਕੇ ਕਹਿੰਦੇ ਨੇ ਭ੍ਰਮ ਭੈ ਤਰੇ ਛੁੱਟੇ ਭੈ ਜੰਮ ਕੇ। ਜਮਾਂ ਦਾ ਜਿਹੜਾ ਡਰ ਸੀ ਨਾ ਬਣਿਆ ਹੋਇਆ, ਉਹ ਜਮਾਂ ਦਾ ਡਰ ਵੀ ਹੁਣ ਜਿਹੜਾ ਉਹ ਮੁੱਕ ਗਿਆ। ਕਿਉਂਕਿ ਹੁਣ ਪਤਾ ਹੈ ਕਿ ਮੈਂ ਗੁਰੂ ਦੀ ਸ਼ਰਨ ਵਿੱਚ ਹਾਂ, ਅਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਏ ਉਹਦੇ ਨੇੜੇ ਜਮ ਆਉਂਦਾ ਹੀ ਨਹੀਂ। ਜਿੰਨੇ ਤੁਧਨੋ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ, ਉਹਨਾਂ ਦੇ ਨੇੜੇ ਜਮ ਨਹੀਂ ਫਿਰ ਟੁੱਕਦਾ। ਇਸ ਕਰਕੇ ਕਹਿੰਦੇ ਨੇ ਕਿ ਹੁਣ ਜਿਹੜਾ ਜਮਾਂ ਦਾ ਡਰ ਸੀ ਉਹ ਵੀ ਮੁੱਕ ਗਿਆ। ਫਿਰ ਪਾਤਸ਼ਾਹ ਕਹਿੰਦੇ ਨੇ ਭ੍ਰਮ ਭੈ ਤਰੇ ਛੁੱਟੇ ਭੈ ਜੰਮ ਕੇ। ਘੱਟ ਘੱਟ ਏਕ ਰਹਿਆ ਪਰ ਪੂਰੇ, ਕਿਉਂਕਿ ਹੁਣ ਇਸ ਗੱਲ ਦੀ ਸਮਝ ਪੈ ਗਈ ਏ कि एक परिपूर्ण परमात्मा जेड़ा है वो ते हर घट विच है, हर हिरदे विच वो ही पिया वसदा है। ते जिथे भी जावांगे जेड़ी उहदी बनाई हुई सारी रचना है वो सारी रचना दे विच वो आप ही है। इस करके उन्हूं कहिंदे ने करता पुरख। पुरख हर थां ते वो परमात्मा जेड़ा है वो पूर्ण है और वो जिथे भी जावांगे तू सबनी थाई जिथे हों जाए साचा सिरजन हार जी। हुण बंदे नूं ये पता होवे कि परमात्मा नाले मेरी सांझ है, परमात्मा दा मेरे नाल प्यार है, ते परमात्मा सब तो ताकतवर है। सब तो ताकतवर भी वो ही है ते वो हर थां ते मौजूद है। ते फिर बंदे नूं डर किहदा रह जाए। ये पता होवे कि मैं जिथे भी जाना है जिहड़ा सब तो ताकत वाला वो मेरे नाल है ते बंदे नूं किसी तरह का भी डर नहीं रहिंदा। इस करके कहिंदे ने कि हुण बहुता डर ते जमांदा ही है ना, मौत का डर है। कहिंदे ने ये डर भी जिहड़ा सी मिट गया और इस गल की समझ आ गई कि वह परमात्मा जिहड़ा है वह सारे थावां ते मौजूद है, सारिया थावां ते वह रमिया होया है। नानक शरण परयो दुख भंजन। कहिंदे ने कहे नानक जिस दिन दा मैं उस मालक दी शरण विच आ गया। केड़ा मालक? जेड़ा दुख भंजन है, जेड़ा सारे दुखां नूं भांज देण वाला है, दुखां नूं दूर करन वाला है, उस मालक दी मैं शरण विच आ गया हाँ। अंतर बाहर पेख दूरे। कहिंदे ने अंदर बाहर जिस पासे वेखदे हां वह परमात्मा ही हुण नजर आ, वह सारे थावां ते उहदा वासा है, हर दर्रे विच उहदा वासा है। इस करके हुण वह नज़र आउंदा जिन्ने मैनू अपना बना लिया और सारिया शक्तियां दा मालक है, सिरमौर है, सब तो ताकतवर है। उहदे नाल जदों सांझ पै गई है ते फिर कहिंदे ने हुण मैनूं किसे तरह का डर नहीं रह गया, किसे तरह का भय नहीं रह गया। इस करके मेरे गुरु ने कृपा करके पार ब्रह्म वाहिगुरु दे नाल मिला दिता है और हुण दोवे थाव जिहड़े ने ना मेरे ये लोक ते परलोक ये दोवे मेरे उस मालक ने सवार दिते ने। हुण मैनू इत्थे भी आनंद है ते अगे भी आनंदी, इत्थे भी सुख है अगे भी सुख है। कित्थों तक दा सुख? ये लोक सुखीए परलोक सुहेले, नानक हर प्रभ आपे मेले वाली वस्ता बन जाती है। भुलां चुकां दी खिमा। कोटान कोट धनवाद धन धन साहब श्री गुरु ग्रंथ साहब महाराज का, आप गुरु सवारियां संगतां का बहुत बहुत धनवाद, प्रबंधक वीरां का धनवाद। वाहिगुरु जी का खालसा, वाहिगुरु जी की फतह।